इस सार बिबेक अर्थात सिफत सलाह रूपी मुख करनी हुक्मन सिर हुक्म पालन दा मुख मंतव अते पारस भूती फल महात्म अते उकत उच मंतवी दिब फलां दे कारण सिफत सलाह रूपी सार बिबेक दा कमावना गुरसिखां दा परम धर्म है। इस सार बिबेक रूपी मुख करनी दे उच भावनी भावमई फल अनेक प्रकारी हन जो सुते सुभाव ही इसनू कमाउंदियां होयां अते सिफत सलाह दी पारस कला द्वारा अंकुरत होके आण प्रकाशित हुंदे हन। उत्तम बिबेकी जन भौ भावनी भगत भाए प्रीतम राहे अकाल पुरख दे दर्स मिलाप बिहून होर किसे दुत्ती आशा नू मुख नहीं रखदा। एथों ताई के मुक्त बपड़ी भी ज्ञानी त्यागे वाली गल उत्तम बिबेकी बिबेक दशा अंदर होए वर्तदी है। अते हर दर्शन के जन मुक्त न मांगै मिल दर्शन तृप्त मन धीजै अथवा राज न चाहो मुक्त न चाहो मन प्रीत चरण कमलारे वाली उच्च आत्मक अटारी ते खेडना हर दर्शनी दर्शन आकांक्षी उत्तम बिबेकी जना दी मुख आकांक्षा दा मंतव हुंदा है। तद भी सिफत सलाह दी चुंबक आकर्षणता दे तुफैल बिबेकी जना दी पारस कमाई नू अनेक प्रकारी उच्चे सुच्चे अते दिब फल अंकूर सहज सुभाव ही सफुट हो जांदे हन। इत्थे इस रंग बिरंगी सफुट फुल फुलवाड़ी विच्चों वनगी महत्तर कुछ पारस भूती फल फूल दृष्टि गोचर कराउणे अति गुणकारी होवणगे यथा गुरवाक। नानक मन समझाइयै गुर कै शब्द सलाह राम नाम रंग रत्या भार न भरम तिना हर जप लाहा अगला निर्भव हर मन मां। श्री राग महला पहला। सतगुर की सेवा गाखड़ी सिर दीजै आप गवाए शब्द मिलै ता हर मिलै सेवा पवै सब थाएं पारस परसें पारस हुए ज्योति ज्योत समाए। श्री राग महला तीजा। इत्थे एक गुर प्रमाण अंदर ही सिफत सलाह दे अनेक कला कृष्मे वर्त दे निश्चित कराए गए हन। प्रथम ता शब्द सलाह अर्थात हर सिमरण नाम आराधन द्वारा मन नू सच्ची समझ सोझी आत्म परमात्म दी आउंदी है। दूजे नाम रंग विच रत्ते जान करके भ्रम भ्रांति अते होमें दे भार सब दूर हो जांदे हन। तीजे हर जपण दा वड्डा भारा लाहा ए हुंदा है कि निर्भव हरि परमात्मा मन विखे अंतर आत्मे ही आए वसदा है। पर इस प्रकार सतगुर दे हुक्मी बंदा होवण दी कार सेवा कमाई गुर की सेवा गुर भक्त है अत करड़ी है क्योंकि इस विच आप गवायक है सीस तक अर्पण कर देना पैंदा है। जैसा कि अग्गे चल के अंसक बिबेक साधना दे संबंध विच खोल के स्पष्ट कीता जाएगा। अते कंचन स्यों पाईया नहीं तोल मन दे राम लिया है मोल मेरी प्रीत गोबिंद स्यों जिन घटै मैं तो मोल महंगी लई जी सटे। गुर वाकां दे भाव अनुसार ਗਾਖੜੀ ਘਾਲਣਾ ਘਾਲ ਕੇ ਜਦੋਂ ਸ਼ਬਦ ਨਾਮ ਮਿਲਦਾ ਹੈ ਅਤੇ ਇਸ ਨਾਮ ਮਿਲਣ ਦੀ ਵਿਵਸਥਾ ਤਾਈ ਵੀ ਵਿਵੇਕ ਸਾਧਨਾ ਦੀ ਕਾਰ ਹੁਕਮ ਰਜ਼ਾ ਕਮਾਉਣ ਅੰਦਰ ਵਿਖਮਤਾ ਹੁੰਦੀ ਹੈ, ਤਾਂ ਇਸ ਨਾਮ ਸ਼ਬਦ ਦੇ ਮਿਲਣ ਕਰਕੇ ਫੇਰ ਨਾਮੀ ਹਰੀ ਪਰਮ ਆਤਮਾ ਅਕਾਲ ਪੁਰਖ ਦਾ ਦਰਸ ਮਿਲਾਪ ਪ੍ਰਾਪਤ ਹੁੰਦਾ ਹੈ। ਤਦ ਕਿਤੇ ਜਾ ਕੇ ਸੇਵਾ ਥਾਂ ਪੈਂਦੀ ਹੈ ਅਤੇ ਨਾਮ ਨਾਮੀ ਅਭੇਦ ਹੋਣ ਦੀ ਪਾਰਸ ਕਲਾ ਵਰਤਦੀ ਹੈ ਅਤੇ ਜੋਤੀ ਜੋਤ ਸਮਾਵਣਾ ਹੁੰਦਾ ਹੈ। ਅੰਦਿਨ ਨਾਮੇ ਰਤਿਆਂ ਜੋਤੀ ਜੋਤ ਸਮਾਏ, ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ। ਸ੍ਰੀ ਰਾਗ ਮਹਲਾ ਤੀਜਾ। ਇਸ ਗੁਰਵਾਕ ਅੰਦਰ ਨਿਰੂਪਣ ਕਰਾਇਆ ਗਿਆ ਹੈ ਕਿ ਜੋਤੀ ਜੋਤ ਸਮਾਵਣ ਦੀ ਅਵਸਥਾ ਕਦ ਜਾ ਕੇ ਅਰਥਾਤ ਕਿਸ ਅਤੇ ਕਿਤਨੀ ਕੁ ਕਮਾਈ ਕਰਕੇ ਪ੍ਰਾਪਤ ਹੁੰਦੀ ਹੈ। ਨਾਮ ਅਰਾਧਣ ਸਿਫਤ ਸਲਾਹਣ ਵਿਖੇ ਰਾਤ ਦਿਨੇ ਜੁਟਿਆਂ ਅਤੇ ਇਸ ਪ੍ਰਕਾਰ ਅੱਠੋ ਪਹਿਰ ਰਾਤ ਦਿਨ ਦੀ ਲਗਾਤਾਰ ਕਮਾਈ ਕਰਕੇ ਅਤੇ ਨਾਮ ਦੀ ਪਾਰਸ ਕਲਾ ਦੇ ਪ੍ਰਭਾਵ ਦੁਆਰਾ ਵਿਵੇਕੀ ਜਨ ਨਾਮ ਦੇ ਚਲੂਲੇ ਰੰਗਾਂ ਵਿੱਚ ਰਤਿਆ ਜਾਂਦਾ ਹੈ। ਤਦ ਜਾ ਕੇ ਜੋਤੀ ਅਕਾਲ ਪੁਰਖ ਸਹਿਭੰਗ ਦੀ ਜੋਤ ਵਿਖੇ ਸਮਾਵਣਾ ਹੁੰਦਾ ਹੈ ਅਤੇ ਇਸ ਵਿਦ ਜੋਤ ਰੂਪ ਹੋਣ ਕਰਕੇ ਪ੍ਰਭ ਅਕਾਲ ਪੁਰਖ ਪ੍ਰਤੱਖ ਪ੍ਰਗਟ ਪਹਾਰੇ ਜਾਪਦਾ ਭਾਵ ਸਾਖਿਆਤਕਾਰ ਹੁੰਦਾ ਹੈ। ਇੱਥੇ ਪੁੱਜ ਕੇ ਅਸਲ ਦਰਸ ਝਲਕਾਰ ਦੀ ਸਾਖਿਆਤ ਦਿਵ ਦ੍ਰਿਸ਼ਟੀ ਖੁੱਲਦੀ ਹੈ। ਅਸਲ ਰੀਅਲਾਈਜੇਸ਼ਨ ਇਸ ਦਿਵ ਦ੍ਰਿਸ਼ਟੀ ਦੁਆਰਾ ਹੀ ਸੰਭਵ ਹੈ, ਪਰੰਤੂ ਇਹ ਦਿਵ ਦ੍ਰਿਸ਼ਟੀ ਸਤਿਗੁਰੂ ਬਾਝੋਂ ਪ੍ਰਾਪਤ ਨਹੀਂ ਹੁੰਦੀ। ਹਰ ਗੁਣ ਜਪਤ ਕਮਲ ਪਰਗਾਸੈ, ਹਰ ਸਿਮਰਤ ਤ੍ਰਾਸ ਸਭ ਨਾਸੈ, ਸਾਮਤ ਪੂਰੀ ਜਿਤ ਹਰ ਗੁਣ ਗਾਵੈ, ਵੱਡੈ ਭਾਗ ਸਾਧੂ ਸੰਗ ਪਾਵੈ ਰਹਾਓ। ਗੌੜੀ ਮਹੱਲਾ ਪੰਜਵਾਂ। ਇੱਥੇ ਹਰ ਗੁਣ ਜਪਣ ਭਾਵ ਸਿਫਤ ਸਲਾਹ ਕਰਨ ਦਾ ਪਾਰਸੀ ਪਾਰਸ ਕਲਾ ਵਾਲਾ ਪ੍ਰਤਾਪ ਜੋਤ ਪ੍ਰਕਾਸ਼ ਦੇ ਪ੍ਰਥਮ ਨਿਸ਼ਾਨ ਪ੍ਰਕਾਸ਼ੀ ਅਸਥਾਨ ਹਿਰਦੇ ਕਮਲ ਨੂੰ ਪ੍ਰਕਾਸ਼ ਕਰਨਾ ਦੱਸਿਆ ਹੈ, ਅਰਥਾਤ ਪਹਿਲੇ ਪਹਿਲ ਪ੍ਰਕਾਸ਼ ਸਰੂਪ ਜੋਤ ਦੀ ਕਿਰਨ ਦਾ ਜਗਮਗੀ ਪ੍ਰਤੀਬਿੰਬ ਆਤਮ ਲਹਿਰੀ ਰਹੱਸ ਵਿੱਚ ਹਿਰਦੇ ਕਮਲ ਨੂੰ ਪਰਸਦਾ ਹੈ ਅਤੇ ਪਰਸਣ ਸਾਰ ਹੀ ਪਾਰਸ ਚੁੰਬਕੀ ਕਲਾ ਵਰਤਾ ਕੇ ਊਰਦ ਕਮਲ ਨੂੰ ਜੋਤ ਪ੍ਰਕਾਸ਼ੀ ਵਿਗਾਸ ਦੇ ਲਹਿ ਲਹਾਉਂਦੇ ਖਿੜਾਓ ਵਿੱਚ ਖਿੜਾ ਕੇ ਸੂਦਾ ਕਰ ਦਿੰਦਾ ਹੈ। ਇਸ ਆਤਮ ਆਨੰਦੀ ਵਿਗਾਸ ਦੀ ਦਸ਼ਾ ਵਿੱਚ ਹਰ ਪ੍ਰਕਾਰ ਦੇ ਤ੍ਰਾਸ ਦਾ ਨਾਸ ਤਤਕਾਲ ਹੀ ਹੋ ਜਾਂਦਾ ਹੈ, ਅਰਥਾਤ ਹਰ ਸਿਮਰਨ ਸਿਫਤ ਸਲਾਹ ਦੇ ਪ੍ਰਤਾਪ ਪ੍ਰਭਾਵ ਕਰਕੇ ਜੋਤ ਉਜਿਆਰਾ ਹੋ ਜਾਣ ਕਰ ਤਿਮਰ ਤ੍ਰਾਸ ਹੋਰੀ ਸਭ ਨੱਸ ਜਾਂਦੇ ਹਨ। ਇਸ ਕਰਕੇ ਸੋਈ ਮਤ ਪੂਰੀ ਸੁਮਤ ਗੁਰਮਤ ਮਤ ਹੈ ਜਿਸ ਦੇ ਪ੍ਰਭਾਵ ਕਰ ਹਰ ਗੁਣ ਗਾਏ ਜਾਣ। ਇਸ ਪੂਰੀ ਸੁਮਤ ਮਤ ਬਿਨਾ ਹੋਰ ਸਭ ਮਤ ਊਰੀ ਅਤੇ ਕੁਮਤ ਮਤ ਅਰਥਾਤ ਵਿਵੇਕਹੀਣ ਮਤ ਹੈ, ਪਰੰਤੂ ਉਕਤ ਸੁਮਤ ਮਤ ਤਾਂ ਹੀ ਆਉਂਦੀ ਹੈ ਜੇ ਵੱਡੇ ਭਾਗ ਕਰਕੇ ਸਤਸੰਗ ਪ੍ਰਾਪਤ ਹੋ ਜਾਵੇ ਅਤੇ ਗੁਰਮਤ ਦੇ ਰੰਗ ਚੜ ਜਾਣ, ਕਿਉਂਕਿ ਗੁਰਮਤ ਰੰਗੀ ਸਤਸੰਗ ਦੁਆਰਾ ਹੀ ਗੁਣ ਗਾਵਣ ਦੀ ਆਤਮ ਤਰੰਗੀ ਪਾਰਸ ਸ਼ਕਤ ਕਲਾ ਉੱਤੇ ਦ੍ਰਿੜ ਵਿਸ਼ਵਾਸ ਰੂਪੀ ਭਾਉ ਭਾਵਨੀ ਵਾਲਾ ਭਰੋਸਾ ਆਉਂਦਾ ਹੈ, ਕਿਉਂਕਿ ਕੀਰਤਨ ਮੰਡਲੀ ਸਤਸੰਗ ਵਿਖੇ ਜ਼ਾਹਰ ਕਲਾ ਦੇ ਚੋਜ ਵਰਤਾਰੇ ਸਾਫ਼ ਪ੍ਰਗਟ ਪਹਾਰੇ ਵਰਤਦੇ ਪੇਖੇ ਪਰਖੇ ਜਾਂਦੇ ਹਨ। ਇਸ ਕਰਕੇ ਉਕਤ ਜ਼ਾਹਰ ਵਰਤਾਰਿਆਂ ਦੇ ਪੇਖਣ ਪਰਖਣ ਸਾਰ ਹੀ ਪੱਕੀ ਪ੍ਰਤੀਤ ਬੱਝ ਜਾਂਦੀ ਹੈ। ਕਹਿਤ ਪਵਿੱਤਰ ਸੁਣਤ ਪੁਨੀਤ, ਗੁਣ ਗੋਵਿੰਦ ਗਾਵੈ ਨਿਤ ਨੀਤ, ਗੌੜੀ ਗੁਆਰੇਰੀ ਮਹਲਾ ਪੰਜਵਾਂ। ਇਸ ਗੁਰਬਚਨ ਰੂਪੀ ਹੁਕਮ ਦੇ ਸਾਧ ਸੰਗ ਰੂਪੀ ਟਕਸਾਲ ਵਿਖੇ ਕਮਾਏ ਜਾਣ ਕਰ ਇਹ ਪਾਰਸ ਫਲ ਸੁਤੇ ਸੁਭਾਵ ਹੀ ਪ੍ਰਾਪਤ ਹੋਵੇਗਾ ਕਿ ਜਿਉਂ ਜਿਉਂ ਨਿਤਾ ਪ੍ਰਤੀ ਅਸੀਂ ਗੋਬਿੰਦ ਗੁਣ ਗਾਵਾਂ ਸੁਣਾਂਗੇ, ਤਿਉਂ ਤਿਉਂ ਗਾਵਣ ਸੁਣਨ ਮਾਤਰ ਨਾਲ ਹੀ ਅਸੀਂ ਪਵਿੱਤਰ ਪੁਨੀਤ ਹੁੰਦੇ ਚਲੇ ਜਾਵਾਂਗੇ। ਪਰੰਤੂ ਸਾਡਾ ਗੁਣ ਗਾਵਣਾ ਸਤਿਗੁਰੂ ਬਚਨਾਂ ਦਾ ਕਮਾਵਣਾ ਹੈ, ਅਰਥਾਤ ਹੁਕਮ ਰਜ਼ਾਈ ਚੱਲਣਾ ਹੈ। ਬਿਬੇਕੀ ਗੁਰਸਿੱਖ ਦਾ ਕੰਮ ਤਾਂ ਹੁਕਮ ਮੰਨਣਾ ਹੈ ਅਤੇ ਗੋਬਿੰਦ ਗੁਣ ਗਾਵਣਾ ਸਤਿਗੁਰ ਦਾ ਸ੍ਰੇਸ਼ਟ ਤੋਂ ਸ੍ਰੇਸ਼ਟ ਹੁਕਮ ਹੈ। ਹੁਕਮ ਮੰਨ ਕੇ ਬਿਬੇਕੀ ਜਨ ਜੋ ਕੰਮ ਕਰਦਾ ਹੈ ਉਹ ਮਾਨੋ ਗੁਰੂ ਦਾ ਹੁਕਮ ਰੂਪੀ ਬਚਨ ਕਮਾਉਂਦਾ ਹੈ। ਗੋਬਿੰਦ ਗੁਣ ਗਾਵਣ ਰੂਪੀ ਗੁਰੂ ਕੇ ਬਚਨ ਹੁਕਮ ਨੂੰ ਮੰਨਣਾ ਗੋਬਿੰਦ ਗੁਣ ਗਾਵਣੇ ਦੀ ਕਮਾਈ ਕਰਨਾ ਹੈ। ਇਹੀ ਉਸ ਦਾ ਗੁਣ ਗਾਵਣ ਹਾਰੇ ਬਿਬੇਕੀ ਜਨ ਦਾ ਸੱਚਾ ਵਿਚਾਰ ਵਿਵੇਕ ਹੈ। ਇਹ ਗੁਣ ਗਾਵਣ ਰੂਪੀ ਹੁਕਮ ਕਮਾਵਣ ਮਾਤਰ ਅੰਦਰ ਹੀ ਖਾਸ ਰਸ ਹੈ। ਇਸੇ ਰਸ ਦੇ ਕਾਰਨ ਉਹ ਇਸ ਨੂੰ ਬਾਰੰਬਾਰ ਕਮਾਵਦਾ ਹੈ ਅਤੇ ਕਮਾਵਦਾ ਕਮਾਵਦਾ ਅਰਥਾਤ ਗੁਣ ਗਾਵਦਾ ਗਾਵਦਾ ਪਾਰਸ ਨੂੰ ਪਰਸਦਾ ਪਰਸਦਾ ਉਹ ਸੁਤੇ ਸਿੱਧ ਹੀ ਪਵਿੱਤਰ ਪੁਨੀਤ ਹੋ ਜਾਂਦਾ ਹੈ। ਜੇਕਰ ਸ਼ੁਸ਼ਕ ਗਿਆਨੀਆਂ ਫੋਕਟ ਵਿਚਾਰ ਦੇ ਮਾਲਕਾਂ ਦੇ ਆਸ਼ੇ ਅਨੁਸਾਰ ਇਸ ਬਚਨ ਨੂੰ ਕੇਵਲ ਫੋਕੀ ਵਿਚਾਰ ਵਿਚਾਰ ਕੇ ਛੱਡ ਦਿੱਤਾ ਜਾਵੇ ਅਤੇ ਗੁਰਬਚਨ ਦੇ ਅਸਲ ਭਾਵ ਹੁਕਮ ਅਨੁਸਾਰ ਗੁਣ ਗੋਬਿੰਦ ਨਿਤ ਨੀਤ ਗਾਵੇ ਸੁਣੇ ਨਾ ਜਾਣ, ਤਦ ਨਾ ਤਾਂ ਉਕਤ ਫੋਕਟ ਵਿਚਾਰ ਵਿੱਚ ਕੋਈ ਪ੍ਰੇਮ ਰਸ ਹੀ ਪ੍ਰਤੀਤ ਜਾਂ ਪ੍ਰਾਪਤ ਹੋਵੇਗਾ ਅਤੇ ਨਾ ਹੀ ਉਕਤ ਸ਼ੁਸ਼ਕ ਵਿਚਾਰ ਕਲਿਆਣਕਾਰਕ ਹੀ ਸਿੱਧ ਹੋਵੇਗੀ। ਪਵਿੱਤਰ ਪੁਨੀਤ ਕਰਨਹਾਰ ਤਾਂ ਕੀ ਹੋਣਾ ਸੀ। ਇਸ ਦੇ ਉੱਚ ਅੰਤਰੀਵੀ ਭਾਵ ਦੇ ਗੁਰਬਚਨਾਂ ਨੂੰ ਇਸ ਕਰਕੇ ਉਲੰਘ ਜਾਈਦਾ ਹੈ ਕਿ ਇਹਨਾਂ ਦਾ ਮੰਨਣਾ ਕਮਾਵਣਾ ਐਵੇਂ ਸਰਸਰੀ ਹੀ ਸਮਝਿਆ ਜਾਂਦਾ ਹੈ। ਇਸ ਦਾ ਤਾਂ ਇਹ ਸਾਫ਼ ਭਾਵ ਹੈ ਕਿ ਸਤਿਗੁਰੂ ਦੇ ਹੁਕਮਾਂ ਅਤੇ ਹੁਕਮ ਰੂਪੀ ਬਚਨਾਂ ਦੀ ਕਦਰ ਕੀਮਤ ਨਹੀਂ ਪਾਈ ਜਾਂਦੀ। ਤਾਂਹੀਓ ਤਾਂ ਅਜਿਹੇ ਅਮੋਲਕ ਹੁਕਮ ਮਨ ਨੂੰ ਨਹੀਂ ਪਾਉਂਦੇ। ਵਿਵੇਕ ਬੁੱਧੀ ਵਾਲੇ ਸਿੱਖ ਹੁਕਮੀ ਬੰਦੇ ਹੁੰਦੇ ਹਨ। ਸਚਿਆਰ ਸਿੱਖ ਨੂੰ ਸਤਿਗੁਰਾਂ ਦੇ ਇੱਕ ਇੱਕ ਹੁਕਮ ਦੀ ਕਦਰ ਸਾਰ ਹਿਰਦਿਓਂ ਹੋਮਦੀ ਹੈ ਅਤੇ ਇਸੇ ਪ੍ਰਕਾਰ ਹਰੇਕ ਸਿੱਖ ਮਾਤਰ ਨੂੰ ਹੋਣੀ ਚਾਹੀਦੀ ਹੈ। ਉਹ ਵਿਚਾਰ ਕਾਦੀ ਜਿਸ ਨੇ ਸਤਿਗੁਰਾਂ ਦੇ ਬਚਨਾਂ ਦੀ ਸਾਰ ਨਾ ਜਾਣੀ ਅਤੇ ਕਦਰ ਨਾ ਪਾਈ। ਸਾਰ ਕਦਰ ਤਾਂ ਤਦ ਪਾਈ ਗਈ ਸਮਝੀ ਜਾਏ ਜੇ ਉਕਤ ਹੁਕਮਾਂ ਨੂੰ ਕਮਾਇਆ ਜਾਵੇ। ਕਮਾਉਣਾ ਇਸ ਦਾ ਇਹ ਹੈ ਕਿ ਗੁਣ ਗੋਵਿੰਦ ਬਾਰੰਬਾਰ ਨਿਤਾ ਪ੍ਰਤ ਗਾਵੇ ਸੁਣੇ ਜਾਣ। ਲਗਾਤਾਰ ਪ੍ਰਵਾਹ ਅੰਦਰ ਗੁਣ ਗੋਬਿੰਦ ਗਾਵੇ ਸੁਣੇ ਤਾਂ ਤਦ ਜਾਣ, ਜੇ ਸਤਿਗੁਰ ਦੀ ਆਗਿਆ ਸਤ ਸਤ ਕਰ ਮੰਨੀ ਜਾਵੇ। ਜਿਨ੍ਹਾਂ ਆਗਿਆ ਸਤ ਕਰ ਮਾਨੀ ਹੈ, ਤਿਨ੍ਹਾਂ ਨੂੰ ਹੀ ਗੁਣ ਗਾਵਣ ਦੀ ਸੱਚੀ ਪ੍ਰਤੀਤ ਆਈ ਹੈ। ਅਤੇ ਇਸ ਪ੍ਰਤੀਤ ਕਰਕੇ ਹੀ ਤਿਨ੍ਹਾਂ ਦਾ ਗਾਵਿਆ ਸੁਣਿਆ ਸਤਿਗੁਰੂ ਕਰਤਾਰ ਥਾਂਏ ਪਾਉਂਦੇ ਅਤੇ ਲੇਖੇ ਲਾਉਂਦੇ ਹਨ। ਐਸੇ ਪ੍ਰੀਤਵਾਨ ਆਗਿਆ ਪਾਲਕ ਦੀ ਪ੍ਰਤੀਤ ਵਾਲੇ ਆਗਿਆਕਾਰੀ ਹੁਕਮੀ ਬੰਦੇ ਹੀ ਵਿਵੇਕੀ ਜਨ ਕਹਾਉਂਦੇ ਹਨ ਅਤੇ ਸਾਰ ਗੁਰਮਤ ਵਿਵੇਕ ਪਦ ਨੂੰ ਪ੍ਰਾਪਤ ਹੁੰਦੇ ਹਨ। ਜੈਸੋ ਗੁਰ ਉਪਦੇਸ਼ਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹਿ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਗੌੜੀ ਮਾਲਵਾ ਮਹੱਲਾ ਪੰਜਵਾਂ। ਸਤਿਗੁਰ ਦੇ ਵਿਵੇਕੀ ਸਿੱਖ ਦਾ ਮੁੱਖ ਆਚਰਣ ਇਹ ਹੈ ਕਿ ਹੁਕਮ ਨੂੰ ਹੁਕਮ ਸਮਝ ਕੇ ਮੰਨੇ। ਜਿਨ੍ਹਾਂ ਨੂੰ ਇਸ ਬਿਧ ਹੁਕਮ ਮੰਨਣ ਦੀ ਪ੍ਰਤੀਤ ਸੋਝੀ ਨਹੀਂ ਆਉਂਦੀ, ਤਿਨ੍ਹਾਂ ਨੂੰ ਸਤਿਗੁਰੂ ਸਾਹਿਬ ਪੁਕਾਰ ਕੇ ਗੁਰ ਉਪਦੇਸ਼ ਸੁਣਾਉਂਦੇ ਦ੍ਰਿੜਾਉਂਦੇ ਹਨ ਕਿ ਕਰ ਕੀਰਤਨ ਹੋਏ ਉਧਾਰ। ਸਤਿਗੁਰ ਦੇ ਤਾੜਨਾ ਤਾਈਦ ਸਹਿਤ ਇਤਨੇ ਪੁਕਾਰ ਪੁਕਾਰ ਕੇ ਉਪਦੇਸ਼ ਕਰਨ ਪਰ ਵੀ ਜੋ ਕਰ ਕੀਰਤਨ ਰੂਪੀ ਹੁਕਮ ਗੁਰਾਂ ਦਾ ਨਹੀਂ ਮੰਨਦੇ ਅਤੇ ਕੀਰਤਨ ਕਰਨ ਰੂਪੀ ਕਰਨੀ ਵਿੱਚ ਤਤਪਰ ਹੋ ਕੇ ਸਤਿਗੁਰਾਂ ਦੇ ਇਸ ਬਚਨ ਨੂੰ ਨਹੀਂ ਕਮਾਉਂਦੇ, ਉਹਨਾਂ ਦੇ ਇਸ ਬਚਨ ਨੂੰ ਪੜ੍ਹਨ ਵਿਚਾਰਨ ਮਾਤਰ ਨਾਲ ਅਥਵਾ ਅਰਥ ਮਾਤਰ ਕਰਕੇ ਗਿਆਨੀ ਕਹਾਵਣ ਨਾਲ ਕੀ ਉਹਨਾਂ ਦਾ ਉਧਾਰ ਹੋ ਸਕਦਾ ਹੈ? ਕਦਾਚਿਤ ਨਹੀਂ। ਉਧਾਰ ਤਾਂ ਤਿੰਨਾਂ ਕਰਨੀ ਵਾਲੇ ਵਿਵੇਕੀ ਜਨਾਂ ਦਾ ਹੀ ਹੋਵੇਗਾ ਜਿਨ੍ਹਾਂ ਨੇ ਕਰ ਕੀਰਤਨ ਮਈ ਹੁਕਮ ਰੂਪੀ ਬਚਨ ਨੂੰ ਕਮਾਇਆ, ਅਰਥਾਤ ਜੋ ਕੀਰਤਨ ਕਰਨ ਰੂਪੀ ਵਿਵੇਕ ਕਮਾਈ ਦੇ ਕਰਮ ਅੰਦਰ ਤਤਪਰ ਹੋਏ। ਗੁਰੂ ਮਹਾਰਾਜ ਜੀ ਨੇ ਕੀਰਤਨ ਰੂਪੀ ਕਰਨੀ ਵਿਵੇਕ ਦਾ ਫਲ ਵੀ ਪੁਕਾਰ ਕੇ ਉਚਾਰ ਉਪਦੇਸ਼ਿਆ ਕਿ ਕਰ ਕੀਰਤਨ ਹੋਏ ਉਧਾਰ। ਕੀਰਤਨ ਕਰ, ਤੇਰਾ ਉਧਾਰ ਹੋਵੇਗਾ ਇਸ ਕੀਰਤਨ ਦੁਆਰਾ। ਵਿਵੇਕਹੀਨ ਪੁਰਸ਼ਾਂ ਦੀ ਮਾਨਸਿਕ ਦਸ਼ਾ ਅਤੇ ਵਿਵੇਕੀ ਜਨਾਂ ਦੀ ਪਾਰਸ ਕਮਾਈ ਦੇ ਦਿਵ ਫਲ ਅੰਕੁਰ। ਪਰੰਤੂ ਜਿਨ੍ਹਾਂ ਨੇ ਫੇਰ ਵੀ ਇਸ ਹੁਕਮ ਨੂੰ ਆਪਣੇ ਸਿੱਖ ਸਦਾਵਣੇ ਦੀ ਹੈਸੀਅਤ ਵਿੱਚ ਹੁੰਦੇ ਹੋਏ ਵੀ ਨਹੀਂ ਮੰਨਿਆ, ਉਹਨਾਂ ਨੂੰ ਜਾਣੋ ਕਿ ਸਤਿਗੁਰਾਂ ਦੇ ਇਸ ਬਚਨ ਪਰ ਵੀ ਭਰੋਸਾ ਨਹੀਂ ਆਇਆ ਕਿ ਤੇਰਾ ਉਧਾਰ ਹੋਵੇਗਾ। ਮਾਨੋ ਕਿ ਉਹ ਕੀਰਤਨ ਦੁਆਰਾ ਉਧਾਰ ਹੋਣਾ ਮੰਨਦੇ ਹੀ ਨਹੀਂ, ਤਾਂ ਉਹ ਕੀਰਤਨ ਕਰਦੇ ਨਹੀਂ। ਇਸ ਤੋਂ ਸਾਫ ਸਿੱਧ ਹੈ ਕਿ ਉਹ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ ਵਾਲੇ ਗੁਰਵਾਕ ਉੱਤੇ ਵੀ ਵਿਸ਼ਵਾਸ ਨਹੀਂ ਰੱਖਦੇ। ਜੇ ਰੱਖਦੇ ਹੁੰਦੇ ਤਾਂ ਬਾਣੀ ਸਤ ਸਤ ਕਰ ਮੰਨਦੇ, ਅਰਥਾਤ ਕਰ ਕੀਰਤਨ ਹੋਏ ਉਧਾਰ ਵਾਲੀ ਬਚਨ ਬਾਣੀ ਨੂੰ ਸਤ ਮੰਨ ਕੇ ਕਮਾਉਂਦੇ ਅਤੇ ਤਤਕਾਲ ਹੀ ਕੀਰਤਨ ਕਰਨ ਰੂਪੀ ਕਿਰਤ ਕਮਾਈ ਸੁਕ੍ਰਿਤ ਕਰਨੀ ਵਿਖੇ ਤਤਪਰ ਹੋ ਜਾਂਦੇ। ਤਾਂ ਤੇ ਉਹ ਪੱਕੇ ਅਭਿਵੇਕੀ ਜਨ ਹਨ, ਤਾਂ ਹੀ ਤੇ ਉਹਨਾਂ ਦਾ ਮਾਨਸ ਜਨਮ ਅਭਿਵੇਕ ਦੇ ਕਾਰਨ ਬਿਰਥਾ ਹੀ ਜਾਂਦਾ ਹੈ ਅਤੇ ਜਾਵੇਗਾ, ਜੈਸਾ ਕਿ ਇਸ ਅਗਲੇਰੇ ਗੁਰਵਾਕ ਦਾ ਭਾਵ ਹੈ। ਯਥਾ ਦੁਰਲਭ ਜਨਮ ਪੁੰਨ ਫਲ ਪਾਇਓ, बिरथा जात अबिबेके राजे इंद्र समसर ग्रह आसन बिन हर भगत कहो केह लेख है न बिचार्यो राजा राम को रस जिह रस अनरस बिसर जाही रहाओ जान अजान भय हम बावर सोच असोच दिवस जाही इंद्री सबल निबल विवेक बुद्ध परमारथ परवेश नहीं कहियत आन अचरियत अन कछ समझ न पर अपर माया कह रविदास उदास दास मत पर हर कोप करो जी दया। सूरठ रविदास जी। आहा कैसा सुंदर दिख्या मई बचन है कैसा अमोलक मनुखा जन्म है जिसदा मिलना अति दुर्लभ है परंतु हाय अफसोस के विवेकहीनता अविवेक करके बिरथा ही चलिया जाता है भावें राजे इंद्र सदर्श प्राणी दे ग्रह विखे राज सिंघासन भी होवे अते राज साज दा सब ऐश्वर्ज प्राप्त होवे परंतु फेर भी हर भगत बिना किसे लेखे नहीं अर्थात माया दे वड्डे तो वड्डे अडंबरा विखे रच पच के जो पुरख हर भगत रूपी किरत कमाई करन दा विवेक नहीं तारदा उस दे अनेकां वड ग्रंबारी अते ऐश्वर्जी अडंबर किस लेखे हन अर्थात किसे अर्थ नहीं बिरथे ही हन जे नाम महारस दी काल कमाई दा विवेक विचार नहीं धारण कीता जिस महारस दी कमाई करन करके दूजे सारे बिखे रस विसर जांदे हन तद महाशोक है अजेहियां अनजाणा वालियां जाननियां जान के जो जाननियां जानन योग नहीं असी बौरे हुए पए फिरदे हां अते ना सोचण योग सोचा सोचदे हुए असाडे दिन अजाई लंघदे जांदे हन विशे इंद्रे परबल पए हुए हन अते विवेक बुद्ध निर्बल है विषयां हेठ दबी पई है इस करके परमार्थ विखे प्रवेश नहीं होए आमदा अर्थात असानू परमार्थ दी लाग ही नहीं लगदी कहिंदे कुछ हां अते कमांदे कुछ हां अर्थात कथनी कहनी होर है अते अचार करनी कुछ होर है माया तो परे कुछ समझ ही नहीं पैंदी कि इस तो परे कुछ होर भी है ऐसा माया ने परमाए रख्या है। रविदास जी बड़े उपराम होके दास्त भावना सहत परम अधीनगी नाल अकाल पुरख अगे बेनती करदे हन के हे दीन दयाल जी क्रोपी दूर करके जीवां उत्ते दया दृष्टि करो ताके उना नू भी भजन करन ते तत ज्ञान विचार दी सुमत सोझी पवे अते उना दी अविवेक बुद्धि दूर होवे ए अविवेक बुद्धि तद तक दूर नहीं हो सकदी जाति के नाम महारस रूपी विचार विवेक एक रस ना तारण कीता जावे नाम रस दे विचार तो भाव नाम अभ्यास दी कमाई द्वारा नाम महारस नू मानना है अते नाम महारसी रंग माणदे हुए खिन खिन ਇਹਨਾਂ ਰੰਗਾਂ ਵਿੱਚ ਲੀਨ ਰਹਿਣਾ ਹੈ। ਐਸਾ ਕੀਰਤਨ ਕਰ ਮਨ ਮੇਰੇ, ਈਹਾਂ ਊਹਾਂ ਜੋ ਕਾਮ ਤੇਰਾ ਰਹਾਉ। ਗੁਰ ਸ਼ੁਭ ਦ੍ਰਿਸ਼ਟ ਸਭ ਉਪਰ ਕਰੀ, ਜਿਸ ਕੈ ਹਿਰਦੈ ਮੰਤਰ ਦੇ ਹਰੀ। ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਉ ਨਾਨਕ ਜਿਸ ਸਤਿਗੁਰ ਪੂਰਾ। ਗੌੜੀ ਮਹੱਲਾ ਪੰਜਵਾਂ। ਇਸ ਗੁਰ ਪ੍ਰਮਾਣ ਦੁਆਰਾ ਸਪਸ਼ਟ ਦ੍ਰਿੜ ਹੁੰਦਾ ਹੈ ਕਿ ਇਹ ਕੀਰਤਨ ਰੂਪੀ ਸਿਰ ਕਰਮਨ ਕੇ ਕਰਮਾਂ ਅਰਥਾਤ ਸਿਫਤ ਸਲਾਹ ਰੂਪੀ ਸਾਰ ਵਿਵੇਕ ਹੀ ਐਸਾ ਹੈ ਜੋ ਇਹਾਂ ਊਹਾਂ ਲੋਕ ਪਰਲੋਕ ਵਿਖੇ ਕੰਮ ਆਉਂਦਾ ਹੈ। ਪਰੰਤੂ ਇਹ ਉੱਤਮ ਵਿਵੇਕ ਪਰਿਪੂਰਨ ਅਤੇ ਸਮਰੱਥ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਹੀ ਦ੍ਰਿੜਾਉਂਦੇ ਬੁਝਾਉਂਦੇ ਹਨ ਜਿਨ੍ਹਾਂ ਦੇ ਰਿੱਧ ਅੰਤਰ ਗੁਰਮਤਿ ਨਾਮ ਰੂਪੀ ਗੁਰਮੰਤਰ ਦਾ ਨਿਵਾਸ ਅਭਿਆਸ ਕਰਾਉਂਦੇ ਹਨ। ਉਹਨਾਂ ਦਾ ਤਾਂ ਫੇਰ ਆਹਾਰ ਜੀਵਨ ਆਧਾਰ ਹੀ ਅਖੰਡ ਕੀਰਤਨ ਹੋ ਜਾਂਦਾ ਹੈ। ਕੀਰਤਨ ਦਾ ਅਰਥਾਤ ਗੁਰਬਾਣੀ ਗਾਵਣ ਦਾ ਰਸ, ਬਿਸਮਾਦੀ ਆਨੰਦ ਰਹੱਸ ਗੁਰਮੰਤਰ ਦੇ ਅਭਿਆਸੀਆਂ ਅਰਥਾਤ ਗੁਰਮਤਿ ਨਾਮ ਦੀ ਕਮਾਈ ਵਾਲੇ ਗੁਰਮੁਖ ਜਨਾਂ ਨੂੰ ਆਉਂਦਾ ਹੈ। ਭਾਵੇਂ ਗੁਰਬਾਣੀ ਗਾਵੈ ਭਾਈ, ਉਹ ਸਫਲ ਸਦਾ ਸੁਖਦਾਈ। ਗੁਰਵਾਕ ਦੇ ਭਾਵ ਅਨੁਸਾਰ ਗੁਰਬਾਣੀ ਦਾ ਗਾਵਣ ਮਾਤਰ ਹੀ ਆਪਣੇ ਨਿਜ ਸਰੂਪ ਵਿੱਚ ਪਾਰਸ ਰੂਪ ਹੈ ਅਤੇ ਗਾਵਣ ਸੁਣਨ ਹਾਰਿਆਂ ਨੂੰ ਪਾਵਨ ਪਵਿੱਤਰ ਕਰ ਦੇਣ ਨੂੰ ਸਮਰੱਥ ਹੈ। ਪਰੰਤੂ ਨਾਮ ਅਭਿਆਸ ਗੁਰਮਤਿ ਨਾਮ ਦੀ ਜੀਵਨ ਕਣੀ ਦਾ ਰਸ ਮਾਨਣ ਹਾਰੇ ਆਤਮ ਵਿਵੇਕੀਆਂ ਨੂੰ ਇਸ ਕੀਰਤਨ ਦਾ ਜੋ ਰਸ ਆਉਂਦਾ ਹੈ ਉਹ ਇੱਕ ਅਕਹਿ ਰਸ ਹੈ। ਪ੍ਰੀਤਮ ਦੇ ਗੁਣ ਗਾਵਣ ਦਾ ਸਾਰ ਸਿਫਤ ਸਲਾਹੀ ਉੱਚ ਭਾਵ ਇਸ ਕੀਰਤਨ ਅੰਦਰ ਹੈ। ਮਾਨੋ ਸਿਫਤ ਸਲਾਹ ਦੀ ਅਵਧੀ ਇਹ ਕੀਰਤਨ ਹੈ। ਨਾਮ ਦੀ ਅਸਲ ਮਹਿਮਾ ਪ੍ਰਗਟਾਵਣ ਹਾਰਾ ਨਾਮੀ ਪ੍ਰੀਤਮ ਦੀ ਖਾਲਸ ਕੀਰਤੀ ਕਰਾਵਣ ਹਾਰਾ ਇਹ ਗੁਰਬਾਣੀ ਦਾ ਕੀਰਤਨ ਹੈ। ਇਸੇ ਕਰਕੇ ਨਾਮ ਅਭਿਆਸ ਦਾ ਪ੍ਰੇਮੀ, ਪ੍ਰੀਤਮ ਦੀ ਪ੍ਰੇਮਾ ਭਗਤੀ ਦਾ ਪ੍ਰੇਮੀ ਵਿਵੇਕੀ ਜਿਉਂ ਜਿਉਂ ਕੀਰਤਨ ਕਰਦਾ ਹੈ ਅਰਥਾਤ ਕੀਰਤਨ ਰੂਪੀ ਸਿਫਤ ਸਲਾਹ ਨੂੰ ਕਮਾਉਂਦਾ ਹੈ, ਤਿਉਂ ਤਿਉਂ ਉਸਨੂੰ ਨਾਮ ਦਾ ਰਸ ਸੁਆਦ ਹੋਰ ਤੋਂ ਹੋਰ ਆਉਂਦਾ ਹੈ ਅਤੇ ਇਸ ਰਸ ਦੇ ਅਧੀਨ ਹੋ ਕੇ ਅਭਿਆਸੀ ਜਨ ਵਧੇਰੇ ਤੋਂ ਵਧੇਰੇ ਆਤਮ ਆਨੰਦ ਵਿੱਚ ਮਗਨ ਰਸ ਲੀਨ ਹੋ ਜਾਂਦਾ ਹੈ। ਮਾਨੋ ਕੀਰਤਨ ਭਗਤ ਕਮਾਈ ਲਈ ਪ੍ਰੇਮ ਦੇ ਚਾਬੁਕ ਲਗਾਉਂਦਾ ਹੈ, ਹੋਰ ਚੁੰਬਕ ਕਲਾ ਵਰਤਾ ਕੇ ਹੋਰ ਨਾਮ ਦਾ ਖੰਡਾ ਖੜਕਾਉਂਦਾ ਹੈ। ਜਿਉਂ ਜਿਉਂ ਨਾਮ ਦਾ ਖੰਡਾ ਖੜਕਾਉਂਦਾ ਹੈ ਤਿਉਂ ਤਿਉਂ ਹੋਰ ਵਧੇਰੇ ਕੀਰਤਨ ਦਾ ਉਮਾ ਉਪਜਦਾ ਹੈ। ਇੱਥੋਂ ਤਾਈਂ ਕਿ ਕੀਰਤਨ ਦਾ ਅਖੰਡ ਲਾਹਾ ਲੈਣਾ ਨਾਮ ਅਭਿਆਸੀ ਸਿਫਤ ਸਲਾਹ ਦੇ ਰਸੀਏ ਦਾ ਇੱਕ ਆਹਾਰ ਅਤੇ ਜੀਵਨ ਆਧਾਰ ਬਣ ਜਾਂਦਾ ਹੈ। ਬਸ ਫੇਰ ਤਾਂ ਅਖੰਡ ਕੀਰਤਨ ਦੀਆਂ ਅਖੰਡ ਧੁਨੀਆਂ ਵਿੱਚ ਮਸਤੁਲ ਮਸਤ ਰਹਿਣੀ ਵਾਲੀ ਅਲਬੇਲੀ ਦਸ਼ਾ ਵਾਪਰ ਜਾਂਦੀ ਹੈ। ਇਸ ਜੀਵਨ ਮੁਕਤ ਦਸ਼ਾ ਅੰਦਰ ਅਖੰਡ ਕੀਰਤਨ ਦੇ ਅਨਹਦ ਅਖਾੜਿਆਂ ਦੀ ਮੌਜ ਇਸ ਲੋਕ ਵਿਖੇ ਵੀ ਮਾਣਦਾ ਹੈ ਅਤੇ ਪਰਲੋਕ ਵਿਖੇ ਵੀ ਇਹ ਅਖੰਡ ਮੌਜ ਬਣੀ ਰਹਿੰਦੀ ਹੈ। ਜੋਤ ਪੁੰਜ ਪਾਰ ਬ੍ਰਹਮ ਦੇ ਦਿਵੇ ਜੋਤੀ ਸਾਂਗੋ ਪਾਂਗ ਦਿਦਾਰਿਆਂ ਦੀ ਸਪੇਖਸ਼ਤਾ ਵਿੱਚ ਉਕਤ ਅਖੰਡ ਕੀਰਤਨ ਦਾ ਮੌਜ ਮੇਲਾ ਸਦੀਵੀ ਅਨਹਦੀ ਅਤੇ ਅਬਚਲੀ ਤਾਰ ਵਿੱਚ ਈਹਾਂ ਊਹਾਂ ਦੋਹਾਂ ਲੋਕਾਂ ਵਿਖੇ ਬਣਿਆ ਰਹਿੰਦਾ ਹੈ। ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਬਿਧ ਜਾਣੀ, ਮਨ ਆਪਣੇ ਮੈਂ ਫਿਰ ਫਿਰ ਚੇਤ, ਬਿਨਸ ਜਾਏ ਮਾਇਆ ਕੇ ਹੇਤ। ਗੌੜੀ ਮਹੱਲਾ ਪੰਜਵਾਂ। ਇਸ ਗੁਰ ਪ੍ਰਮਾਣ ਦੇ ਭਾਵ ਅਨੁਸਾਰ ਗੁਰਬਾਣੀ ਦਾ ਸੁਣਨ ਮਾਤਰ ਹੀ ਕੁਟਾਨ ਕੋਟ ਪੁੰਨ ਕਰਮ ਦੀ ਤੁਲਤਾ ਰੱਖਦਾ ਹੈ ਅਤੇ ਕੋਟ ਫਲ ਪ੍ਰਦਾਤਾ ਹੈ। ਅਤੇ ਗੁਰਮਤ ਵਿਧੀ ਸੰਯੁਕਤ ਜੇ ਗੁਰਮੰਤਰ ਰੂਪ ਗੁਰੂ ਦੇ ਬਚਨ ਨੂੰ ਬਾਰੰਬਾਰ ਅਭਿਆਸ ਦੁਆਰਾ ਸਿਮਰਨ ਚਿੰਤਨ ਕੀਤਾ ਜਾਵੇ, ਤਦ ਮਾਇਆ ਰੂਪੀ ਸਭ ਬੰਧਨਾਂ ਦਾ ਬਿਨਾਸ ਹੋ ਜਾਂਦਾ ਹੈ। ਇਹ ਤੌਫੀਕਾਂ ਹਨ ਸਿਫਤ ਸਲਾਹ ਰੂਪੀ ਸਾਰ ਗੁਰਮਤ ਵਿਵੇਕ ਦੇ ਧਾਰਨ ਕਰਨ ਦੀਆਂ। ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ, ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾਂ ਕੈ ਮਨ ਬਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਅੰਦਨ ਪੂਜੈ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਏਕੋ ਨਾਮ ਹੁਕਮ ਹੈ ਗੁਰਵਾਕ ਦੇ ਭਾਵ ਅਨੁਸਾਰ, ਜੋ ਵਿਵੇਕੀ ਜਨ ਏਕੈ ਨਾਮ ਰੂਪੀ ਸੇਵਾ ਕਮਾਈ ਵਿਖੇ ਲੱਗ ਗਿਆ ਹੈ, ਤਿਸ ਹੁਕਮੀ ਬੰਦੇ ਸੇਵਕ ਦੀ ਅਰਥਾਤ ਤਿਸ ਨਾਮ ਰੂਪੀ ਹੁਕਮ ਕਮਾਵਣ ਹਾਰੇ ਕਾਮੇ ਸੇਵਕ ਵਿਵੇਕੀ ਜਨ ਦੀ ਚਿਤਵੀ ਕੋਈ ਵੀ ਆਸ ਬਿਰਥੀ ਨਹੀਂ ਜਾਂਦੀ। ਅਵਲ ਤਾਂ ਉੱਤਮ ਵਿਵੇਕੀ ਜਨ ਨੂੰ ਏਕੈ ਆਸਾ ਦਰਸ ਪਿਆਸਾ ਆਨ ਨਾ ਭਾਵੈ। ਗੁਰਵਾਕ ਦੇ ਭਾਵ ਅਨੁਸਾਰ ਏਕੈ ਆਸਾ ਦਰਸ ਪਿਆਸਾ ਤੋਂ ਬਿਹੂਣ ਕੋਈ ਆਸ ਫੁਰਦੀ ਹੀ ਨਹੀਂ। ਜੇ ਫੁਰਦੀ ਹੈ ਤਾਂ ਪਰਮਾਰਥ ਸੰਬੰਧੀ ਆਸ ਫੁਰਦੀ ਹੈ। ਸੋ ਆਸ ਤਿਸ ਵਿਵੇਕੀ ਜਾਂਦੀ ਕਦੇ ਬਿਰਥੀ ਨਹੀਂ ਜਾਂਦੀ। ਬਸ ਨਾਮ ਸੇਵਨ ਹਾਰੇ ਵਿਵੇਕੀ ਜਨ ਸੇਵਕ ਨੂੰ ਹਰ ਦਮ ਨਾਮ ਸੇਵਨੀ ਸੇਵਾ ਕਮਾਈ ਨਾਲ ਹੀ ਬਣ ਆਉਂਦੀ ਹੈ। ਅਤੇ ਤਿਸ ਸੇਵਕ ਜਨ ਦਾ ਜਿਸ ਦੀ ਹਰ ਦਮ ਨਾਮ ਦੀ ਲਿਵਤਾਰ ਕਮਾਈ ਨਾਲ ਬਣੀ ਰਹਿੰਦੀ ਹੈ, ਏਕੋ ਨਾਮ ਹੁਕਮ ਹੈ ਦੇ ਭਾਵ ਅਨੁਸਾਰ ਨਾਮ ਦੀ ਕਮਾਈ ਸੇਵਾ ਨਾਲ ਲੱਗੇ ਰਹਿਣਾ ਹੁਕਮ ਦਾ ਬੂਝਣਾ ਹੈ। ਬਸ ਇਸੇ ਹੁਕਮ ਨੂੰ ਬੂਝ ਕੇ ਹੀ ਤਿਸ ਸੇਵਕ ਵਿਵੇਕੀ ਜਨ ਨੇ ਪਰਮ ਪਦ ਦਾ ਪਾਵਣਾ ਪ੍ਰਾਪਤ ਕਰਨਾ ਕੀਤਾ ਹੈ। ਇਸ ਤੋਂ ਉਪਰੰਤ ਹੋਰ ਕੋਈ ਵਿਚਾਰ ਵਿਵੇਕ ਨਹੀਂ ਅਤੇ ਉਸ ਤੋਂ ਉੱਪਰ ਦੇ ਦਰਜੇ ਦਾ ਕੋਈ ਵਿਵੇਕੀ ਵਿਚਾਰਵਾਨ ਜਨ ਨਹੀਂ ਜਿਸ ਦੇ ਮਨ ਹਿਰਦੇ ਵਿਖੇ ਨਾਮ ਅਭਿਆਸ ਦੁਆਰਾ ਨਾਮ ਦਾ ਨਿਵਾਸ ਹੋਇਆ ਹੈ। ਇਸ ਵਿਵਸਥਾ ਦੇ ਵਿਵੇਕੀ ਜਨ ਹੀ ਸਰਬ ਮੋਹ ਮਾਇਆ ਮਮਤਾ ਤ੍ਰਿਸ਼ਨਾ ਰਾਗ ਦਵੈਖ ਆਦਿਕ ਵਿਖੇ ਬੰਧਨ ਤੋੜ ਕੇ ਨਿਰਵੈਰ ਭਏ ਹਨ, ਅਰਥਾਤ ਨਿਰਵੈਰ ਅਕਾਲ ਪੁਰਖ ਦੇ ਸਰੂਪ ਵਿੱਚ ਲੀਨ ਹੋ ਗਏ ਹਨ, ਅਤੇ ਇਸ ਉੱਚ ਅਵਸਥਾ ਨੂੰ ਪ੍ਰਾਪਤ ਹੋ ਕੇ ਵੀ ਫਿਰ ਗੁਰੂ ਦੀ ਪੂਜਾ ਸੇਵਾ ਬੰਦਨਾ ਬੰਦਗੀ ਵਿੱਚ ਰਾਤ ਦਿਨ ਤਤਪਰ ਰਹਿੰਦੇ ਹਨ। ਐਸੇ ਹੀ ਉੱਤਮ ਵਿਵੇਕੀ ਪੁਰਖ ਇਸ ਲੋਕ ਵਿਖੇ ਸਦਾ ਸੁਖੀਏ ਅਤੇ ਪਰਲੋਕ ਵਿਖੇ ਸੁਹੇਲੇ ਰਹਿੰਦੇ ਹਨ। ਗੁਰਮਤਿ ਸਾਰ ਵਿਵੇਕ ਗੁਣਾਂ ਦੀ ਅਸਲ ਕਮਾਈ ਦੇ ਸੁਤੇ ਪ੍ਰਭਾਵ ਕਰਕੇ ਉਹਨਾਂ ਨੂੰ ਹਰੀ ਪ੍ਰਭ ਅਕਾਲ ਪੁਰਖ ਨੇ ਆਪ ਹੀ ਪਰਮ ਦਿਆਲ ਸੇਤੀ ਆਪਣੇ ਜੋਤ ਸਰੂਪੀ ਸਰੂਪ ਵਿਖੇ ਮਿਲਾ ਲਿਆ ਹੁੰਦਾ ਹੈ। ਏਵਡ ਵੱਡੀ ਅਕਾਲ ਕਿਰਪਾ ਦਾ ਕਾਰਨ ਸਾਰ ਵਿਵੇਕ ਗੁਣਾਂ ਦੀ ਗੁਰਮਤ ਕਮਾਈ ਹੈ, ਜਿਸ ਦਾ ਕਮਾਵਣਾ ਹਰੇਕ ਸਚਿਆਰ ਸਿੱਖ ਦਾ ਪੂਰਨ ਫਰਜ਼ ਅਤੇ ਪਰਮ ਧਰਮ ਹੈ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਗੌੜੀ ਸੁਖਮਨੀ ਮਹਿਲਾ ਪੰਜਵਾਂ। ਅਕਾਲ ਪੁਰਖ ਦੇ ਸਿਮਰਨ ਕਰਕੇ ਅਰਥਾਤ ਅਕਾਲ ਪੁਰਖ ਦਾ ਨਾਮ ਜਪਣ ਕਰਕੇ ਗਿਆਨ ਧਿਆਨ ਤਤ ਬੁੱਧ ਦੀ ਪ੍ਰਾਪਤੀ ਹੁੰਦੀ ਹੈ, ਭਾਵ ਸੱਚਾ ਗਿਆਨ ਅਤੇ ਅਸਲ ਧਿਆਨ ਅਤੇ ਆਤਮ ਤਤ ਦੀ ਸੱਚੀ ਬੁੱਧ ਵਿਚਾਰ ਰੂਪੀ ਸਾਰ ਵਿਵੇਕ ਕੇਵਲ ਸਿਮਰਨ ਭਜਨਮਈ ਸਿਫਤ ਸਲਾਹ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਸਿਫਤ ਸਲਾਹ ਬਿਹੂਣ ਗਿਆਨ ਧਿਆਨ ਤਤ ਵਿਚਾਰ ਸਾਰ ਬੁੱਧ ਵਿਵੇਕ ਦਾ ਹੋਣਾ ਗੁਰਮਤ ਅਨੁਸਾਰ ਇੱਕ ਅਨਹੋਣੀ ਗੱਲ ਹੈ। ਸਗਵਾਂ ਇਹ ਕਹਿਣਾ ਵੀ ਠੀਕ ਹੈ ਕਿ ਬਿਨ ਗੁਰ ਸ਼ਬਦ ਅਥਵਾ ਗੁਰਮਤ ਨਾਮ ਬਿਹੂਣ ਜੋ ਗਿਆਨ ਹੈ ਸਭ ਕੱਚਾ ਕਪੋਲ ਅਤੇ ਨਿਰੋਲ ਖਰੜ ਗਿਆਨ ਅਥਵਾ ਫਿੱਕਾ ਚੁੰਚ ਗਿਆਨ ਹੈ, ਅਤੇ ਜੋ ਧਿਆਨ ਹੈ ਸਭ ਦੂਜੇ ਭਾਵ ਵਾਲਾ ਬਗਲ ਧਿਆਨ ਅਥਵਾ ਚਿੰਤ ਧਿਆਨ ਹੈ। ਜੋ ਬੁੱਧ ਹੈ ਸਭ ਕਬੁੱਧ ਹੈ, ਜੋ ਮਤ ਹੈ ਸਭ ਕੁਸਤ ਮਤ ਹੈ, ਜੋ ਵਿਚਾਰ ਹੈ ਸੋ ਸਭ ਸ਼ੁਸ਼ਕ ਅਵਿਚਾਰ ਹੈ, ਅਤੇ ਜੋ ਵਿਵੇਕ ਹੈ ਸੋ ਸਭ ਊਰਾ ਅਤੇ ਉੱਕਾ ਅਵਿਵੇਕ ਹੈ। ਯਥਾ ਮਹਾਂਵਾਕ ਵਿਣਗੁਰ ਹੋਰ ਧਿਆਨ ਹੈ ਸਭ ਦੂਜਾ ਭਾਉ, ਵਿਣਗੁਰ ਸ਼ਬਦ ਗਿਆਨ ਹੈ ਫਿੱਕਾ ਆਲਾਉ, ਵਿਣਗੁਰ ਚਰਣਾ ਪੂਜਣਾ ਸਭ ਕੂੜਾ ਸੁਆਉ, ਵਿਣਗੁਰ ਬਚਨ ਜੋ ਮੰਨਣਾ ਊਰਾ ਪਰਥਾਉ, ਸਾਧ ਸੰਗਤ ਵਿਣ ਸੰਗ ਹੈ ਸਭ ਕੱਚਾ ਚਾਉ, ਪੀਰ ਮੁਰੀਦਾਂ ਪਿਰਹੜੀ ਜਿਣ ਜਾਣਨ ਦਾਉ। ਭਾਈ ਗੁਰਦਾਸ ਜੀ ਵਾਰ 27। ਨਾਮ ਰੂਪੀ ਵਿਵੇਕ ਵਿਚਾਰ ਦੇ ਤੁਲ ਸੰਸਰ ਹੋਰ ਕੋਈ ਗਿਆਨ ਧਿਆਨ ਆਦਿਕ ਨਹੀਂ। ਯਥਾ ਗੁਰਵਾਕ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮ੍ਰਿਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਥੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਗੌੜੀ ਸੁਖਮਨੀ ਮਹਲਾ ਪੰਜਵਾਂ। ਕੈਸਾ ਨਿਤਾਰ ਕੇ ਇਸ ਭਾਵ ਨੂੰ ਨਿਖੇੜਿਆ ਗਿਆ ਹੈ ਕਿ ਗੁਰਮਤ ਨਾਮ ਦੇ ਇੱਕ ਵਾਰੀ ਜਪਣ ਦਾ ਜੋ ਵਿਵੇਕ ਵਿਚਾਰ ਹੈ, ਇਸ ਦੇ ਤੁਲ ਜਿਤਨੇ ਵੀ ਕਲਪਤ ਜਾਪ ਤਾਪ ਗਿਆਨ ਧਿਆਨ ਖੱਟ ਸ਼ਾਸਤਰ ਸਿਮਰਤੀਆਂ ਦੇ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਤਿਆਗ ਸੰਨਿਆਸ ਬਨਵਾਸ ਭਰਮਣ ਅਤੇ ਹੋਰ ਅਨੇਕ ਪ੍ਰਕਾਰੀ ਚੱਜ ਆਚਾਰੀ ਯਤਨ ਪੁੰਨ ਦਾਨ ਯੱਗ ਪੁਨਹਿ ਚਰਨ ਅਤੇ ਬਹੁ ਭਾਂਤੀ ਵਰਤਨੇਮ ਆਦਿ ਕਰਮ ਹਨ, ਕਦਾਚਿਤ ਪੁੱਜ ਨਹੀਂ ਸਕਦੇ। ਅਰਥਾਤ ਗੁਰਮਤ ਨਾਮ ਦੇ ਅਭਿਆਸ ਰੂਪੀ ਛਿੰਨ ਮਾਤਰੀ ਵਿਵੇਕ ਵਿਚਾਰ ਦੇ ਤੁਲ ਉੱਪਰ ਲਿਖੇ ਗੁਰਮਤ ਰਹਿਤ ਗੁਰਮਤਹੀਨ ਗਿਆਨ ਧਿਆਨ ਆਦਿ ਉੱਕੇ ਹੀ ਸੰਸਰੀ ਬਰਾਬਰੀ ਨਹੀਂ ਰੱਖ ਸਕਦੇ। ਰਾਮ ਨਾਮ ਵਿਚਾਰ ਦਾ ਅਰਥ ਇਸ ਤੋਂ ਅਗਲੀ ਤੁਕ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਰਾਮ ਨਾਮ ਤੋਂ ਭਾਵ ਗੁਰਮਤ ਨਾਮ ਹੈ, ਜੋ ਗੋਜ ਅਤੇ ਗੁਪਤ ਕਲਾ ਵਿਖੇ ਹੀ ਗੁਰਮੁਖਾਂ ਦੇ ਸੀਨਾ ਬਸੀਨਾ ਵਰਤਦਾ ਹੈ ਅਤੇ ਧੁਰੋਂ ਵਰਤਦਾ ਚੱਲਿਆ ਆਇਆ ਹੈ। ਅਤੇ ਰਾਮ ਨਾਮ ਵਿਚਾਰ ਦਾ ਅਰਥ ਭਾਵ ਗੁਰਮਤ ਨਾਮ ਦਾ ਜਪਣਾ ਹੈ। ਗੁਰਬਾਣੀ ਅੰਦਰ ਜਿੱਥੇ ਕਿੱਥੇ ਵੀ ਨਾਮ ਦੇ ਸੰਬੰਧ ਵਿਚਾਰ ਅਥਵਾ ਵਿਚਾਰ ਪਦ ਆਇਆ ਹੈ, ਉੱਥੇ ਇਸ ਪਦ ਤੋਂ ਭਾਵ ਅਭਿਆਸ ਰੂਪੀ ਜਾਪ ਕਮਾਈ ਦਾ ਲਿਆ ਗਿਆ ਹੈ। ਕਿਉਂਕਿ ਗੁਰਮਤ ਅੰਦਰ ਸਤਿਗੁਰ ਬਚਨ ਕਮਾਵਣੇ ਹੀ ਸੱਚਾ ਵਿਚਾਰ ਵਿਵੇਕ ਹੈ, ਜੈਸਾ ਕਿ ਆਰੰਭ ਵਿੱਚ ਸਿੱਧ ਕੀਤਾ ਗਿਆ ਹੈ। ਤਾਂ ਤੇ ਬਚਨਾ ਸਿਰ ਬਚਨ ਸਾਰ ਬਚਨ ਨਾਮ ਦਾ ਵਿਚਾਰ ਵੀ ਨਾਮ ਦਾ ਕਮਾਵਣਾ ਹੈ ਅਤੇ ਨਾਮ ਦਾ ਅਭਿਆਸ ਅਤੇ ਅਜੱਪਾ ਜਾਪ ਹੈ, ਜੋ ਕਿ ਗੁਰਮਤ ਅੰਦਰ ਸਾਰ ਵਿਵੇਕ ਦੇ ਨਾਮ ਨਾਲ ਪ੍ਰਸਿੱਧ ਹੈ। ਸੋ ਇਸ ਸਾਰ ਵਿਵੇਕ ਦੇ ਮੁਕਾਬਲੇ ਵਿੱਚ ਹੋਰ ਸਮਸਤ ਵਿਵੇਕ ਵਿਚਾਰ ਗਿਆਨ ਧਿਆਨ ਆਦਿ ਅਸਾਰ ਹਨ, ਅਰਥਾਤ ਕੁਛ ਹੈਸੀਅਤ ਨਹੀਂ ਰੱਖਦੇ।